ਸਾਖੀ 41 ਬੁੱਢਣ ਸ਼ਾਹ ਕੀਰਤਪੁਰ ਲਾਗੇ ਪਹਾੜੀਪੁਰ ਉਸ ਰਮਣੀਕ ਟਿਕਾਣੇ ਜਿੱਥੇ ਬੁੱਢਣ ਸ਼ਾਹ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ ਸਨ। ਬੁੱਢਣ ਸ਼ਾਹ ਦੀ ਪਹਾੜੀ ਦੇ ਹੇਠਾਂ ਡੋਗਰੀ ਦਾ ਵਸਨੀਕ ਪਿੰਜੂ ਇੱਕ ਅਯਾਲੀ ਜਿਸ ਦੇ ਸਾਰੇ ਪਰਿਵਾਰ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਤਾਰਿਆ। ਇਹ ਪ੍ਰਸੰਗ ਸਮਤ ਗੁਰੂ ਨਾਨਕ ਸ਼ਾਹੀ 446 ਦੇ ਗੁਰਪੁਰਬ ਪੂਨਮ ਪਰ ਪ੍ਰਕਾਸ਼ਿਆ ਸੀ। ਇਸ ਦੇ 3 ਭਾਗ ਹਨ। ਇਹ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਰਤਿਆ ਜੋ ਸ੍ਰੀ ਗੁਰੂ ਨਾਨਕ ਚਮਤਕਾਰ ਭਾਗ ਪਹਿਲਾ ਵਿੱਚ ਬੁੱਢਣ ਸ਼ਾਹ ਦੇ ਸਿਰਲੇਖ ਹੇਠ ਛਪਿਆ। ਦੂਜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵਰਤਿਆ ਜੋ ਅਸ਼ਟਗੁਰ ਚਮਤਕਾਰ ਵਿੱਚ ਹੁਣ ਛਪ ਰਿਹਾ ਹੈ ਅਤੇ ਤੀਜਾ ਜੋ ਦਸਮ ਪਾਤਸ਼ਾਹ ਜੀ ਦੇ ਸਮੇਂ ਵਰਤਿਆ ਉਹ ਕਲਗੀਧਰ ਚਮਤਕਾਰ ਭਾਗ ਪਹਿਲਾ ਵਿੱਚ ਮੇਰਾ ਦੁੱਧ ਬੁੱਢਣ ਸ਼ਾਹ ਦੇ ਸਿਰਲੇਖ ਹੇਠ ਛਪ ਚੁੱਕਾ ਹੈ। ਸੋ ਬੁੱਢਣ ਸ਼ਾਹ ਦੇ 3 ਛਪੇ ਹੈ। ਪਹਿਲਾ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ, ਦੂਸਰਾ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਅਤੇ ਤੀਜਾ ਕਲਗੀਧਰ ਪਾਤਸ਼ਾਹ ਦੇ ਸਮੇਂ। ਬੁੱਢਣ ਸ਼ਾਹ ਅਜੇ ਵੇਲਾ ਬਹੁਤ ਸੀ। ਸਾਂ ਤਾਂ ਮੈਂ ਬੈਠਾ ਨਦੀ ਕਿਨਾਰੇ ਪਰ ਸਤਿਗੁਰੂ ਨੇ ਮੇਰੀ ਉਮਰਾਂ ਦੀ ਤਾਰ ਲੰਮੀ ਕਰ ਦਿੱਤੀ ਹੈ। ਉਸ ਦੇ ਮਨ ਮੇਰ ਆਈ ਕਿ ਮੈਂ ਇਹ ਸਿਮਰਨ ਅਤੇ ਪ੍ਰੇਮ ਦੀ ਮੌਜ, ਇਹ ਨਾਮ ਦਾ ਰਸ ਅਤੇ ਸਤਸੰਗ ਦਾ ਹੁਲਾਸ ਕੁਝ ਸਮਾਂ ਮਾਣ ਕੇ ਪ੍ਰੇਮ ਦਾ ਸਬਕ ਪਕਾ ਕੇ ਇੱਥੋਂ ਟੁਰਾਂ, ਇਸ ਲਈ ਮੇਰੀ ਸਾਰ ਰੱਖਣੀ। ਇਸ ਤਰ੍ਹਾਂ ਅਤੇ ਨਿਮਰਤਾ ਦੇ ਪ੍ਰੇਮ ਦੀ ਆਪੋ ਵਿੱਚ ਗੱਲਬਾਤ ਕਰਕੇ ਦੋਵੇਂ ਧਿਰਾਂ ਵਿਦਾ ਹੋਈਆਂ। ਹੁਣ ਅਕਸਰ ਵੇਰੇ ਇਕੱਠੇ ਹੁੰਦੇ, ਕਦੇ ਸਿਖਰ ਟਿੱਲੇ ਉੱਤੇ ਬੁੱਧੂ ਸ਼ਾਹ ਦੇ ਟਿਕਾਣੇ ਔਰ ਕਦੇ ਪੀਂਜੂ ਦੇ ਡੋਕਰੇ ਵਿੱਚ, ਕਦੇ ਸਤਲੁਜ ਦੇ ਕਿਨਾਰੇ ਜੰਗਲ ਵਿੱਚ ਮੰਗਲ ਹੋ ਗਿਆ, ਗੁਰੂ ਨਾਨਕ ਦਾ ਸਤਸੰਗ ਉਜਾੜਾਂ ਵਿੱਚ ਜਗ ਉੱਠਿਆ, ਗ੍ਰਿਸਤੀ ਅਤੇ ਉਮਰਾਂ ਦੇ ਸੰਨਿਆਸੀ ਫਕੀਰ ਇੱਕ ਥਾਵੇਂ ਮਿਲ ਬੈਠੇ, ਮੁਸਲਮਾਨ ਦੇ ਘਰ ਦਾ ਜਨਮਿਆ ਬੁੱਢਣ ਸ਼ਾਹ ਅਤੇ ਬ੍ਰਾਹਮਣ ਕੁੱਲ ਦਾ ਜੰਮਿਆ ਅਤੇ ਪੜ੍ਹਿਆ ਪੀਂਜੂ ਸਕੇ ਭਰਾਵਾਂ ਤੋਂ ਵਧੀਕ ਪਿਆਰ ਵਿੱਚ ਪਰੋਤੇ ਗਏ। ਗੁਰੂ ਨਾਨਕ ਗੋਦ ਵਿੱਚ ਸਾਰੇ ਗੁਰੂ ਗ੍ਰਹਿ ਜਨਮੇ ਬਾਲਕ ਖੇਡਣ ਲੱਗੇ। ਧੰਨ ਸਤਿਗੁਰੂ ਨਾਨਕ ਜਿਨ ਸਭ ਮਾਨਸ ਦੇਵਤੇ ਕਰ ਦਿਖਾਏ। ਧੰਨ ਸਤਿਗੁਰੂ ਨਾਨਕ, ਧੰਨ ਸਤਿਗੁਰੂ ਨਾਨਕ ਦਾ ਸਤਸੰਗ। ਬੁੱਢਣ ਸ਼ਾਹ ਉਸੇ ਟਿਕਾਣੇ ਆਪਣੇ ਰੰਗ ਲੱਗਾ ਰਿਹਾ। ਸਮਾਂ ਬੀਤਦਾ ਗਿਆ। ਗੁਰੂ ਬਾਬੇ ਨਾਨਕ ਜੀ ਦੇ ਵਰਦਾਨ, ਉਸਦੇ ਪਵਿੱਤਰ ਜੀਵਨ, ਉੱਚੇ ਟਿਕਾਣੇ ਨਿਵਾਸ, ਸੁਥਰੀ ਹਵਾ, ਸੁਥਰਾ ਵਾਸ, ਸੁਥਰਾ ਭੋਜਨ ਦੁੱਧ ਦਾ, ਸੁਥਰਾ ਜੀਵਨ ਅਤੇ ਸੁਥਰੀ ਆਤਮਾ, ਪ੍ਰੇਮ ਰੰਗ ਰੰਗੀ ਨਾਮ ਰੂਪੀ ਪੀਂਘ ਝੂਟਦੀ ਰਹੀ। ਉਮਰ ਦਾ ਧਾਗਾ ਕਿਸੇ ਵੇਲੇ ਟੁੱਟ ਸਕਦਾ ਹੈ, ਪਰ ਜੇ ਧਾਗਾ ਦੇਣ ਵਾਲਾ ਲੰਮਾ ਚਾ ਕਹੇ ਤਾਂ ਕਿਹੜੀ ਗੱਲ ਹੈ। ਜੋ ਲੰਮਾ ਹੁੰਦਾ ਗਿਆ, ਦਿਨ ਰਹਿਣ ਉਸਦਾ ਸਿਮਰਨ ਵਿੱਚ ਬੀਤਦਾ ਗਿਆ, ਹੁਣ ਰਸ ਪੈਂਦਾ ਹੈ। ਇਸ ਕਰਕੇ ਕਦੇ ਘਬਰਾ ਉਦਾਸੀ ਨਹੀਂ ਆਈ। ਧਿਆਨ ਟਿਕ ਗਿਆ, ਨਾਮ ਪੱਕ ਗਿਆ ਹੈ, ਰਸੀਆ ਹੋ ਗਿਆ ਹੈ। ਸਤਸੰਗੀ ਪੀਂਜੂ ਜੀ ਸੱਚਖੰਡ ਜਾ ਵਸੇ ਹਨ। ਉਹ ਮੁਟਿਆਰ ਬੱਕਰੀਆਂ ਚਾਰਨ ਵਾਲੀ ਨਾਮ ਰੰਗ ਦੀ ਦੇਵੀ ਵੀ 60 ਵਰੇ ਦੀ ਉਮਰਾਂ ਭੋਗ ਕੇ ਲਿਵ ਲੱਗੀ ਵਿੱਚ ਸਰੀਰਕ ਚੋਲਾ ਛੱਡ ਗਈ ਹੈ। ਫਕੀਰ ਦੇ ਬਾਲ ਸਿਖਾਈ ਛੱਡ ਕੇ ਵੱਡੀ ਉਮਰ ਦੇ ਸਤਸੰਗੀ ਵੀ ਚੱਲ ਵਸੇ। ਡੋਗਰੀ ਵਸਦੀ ਹੈ। ਪੀਂਜੂ ਦਾ ਇੱਕ ਪੁੱਤ ਅਤੇ ਭਤੀਜਾ ਉਸੇ ਨਾਮ ਰੰਗ ਰਸੀਏ ਬੁੱਢਣ ਸ਼ਾਹ ਦੇ ਸਤਸੰਗੀ ਹਨ। ਗੁਰੂ ਬਾਬੇ ਨੇ ਵੀ ਕਈ ਰੂਪ ਵਟਾਏ ਹਨ। ਨਾਨਕੋਂ ਅੰਗਦ ਅਤੇ ਅੰਗਦੋਂ ਅਮਰਦਾਸ ਕਹਾ ਚੁੱਕਾ ਹੈ। ਹਰ ਜੀਓ ਨਾਮ ਪਰਿਓ ਰਾਮਦਾਸ, ਸੋਰਠ ਮਹਲਾ ਪੰਜਵਾਂ ਦੀ ਕਲਾ ਵਰਤ ਚੁੱਕੀ ਹੈ, ਪੰਜਵੇਂ ਜਾਮੇ ਖੇਲ ਚੁੱਕਾ ਹੈ। ਬਾਣੀ, ਅੱਖਰ, ਸਾਹਿਤ, ਸੰਗੀਤ, ਬੌਲੀਆਂ, ਮੰਦਰ, ਸ਼ਹਿਰ, ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾ ਚੁੱਕਾ ਹੈ। ਅਣਗਿਣਤ ਸ੍ਰਿਸ਼ਟ ਤਾਰ ਚੁੱਕਾ ਹੈ। ਘਰ ਘਰ ਧਰਮਸਾਲ ਸਜ ਰਹੀ ਹੈ। ਕਾਬਲ, ਕੰਧਾਰ, ਖੁਰਾਸਾਨ, ਬੁਖਾਰਾ, ਬਗਦਾਦ, ਬਲੋਚਿਸਤਾਨ, ਲਸਵੇਲਾ, ਸਿੰਧ, ਪੂਰਬ, ਆਗਰਾ, ਪਟਨਾ, ਦੱਖਣ ਪਹਾੜ, ਚਾਰ ਚੁਫੇਰੇ ਸਿੱਖੀ ਦੀ ਸੁਗੰਧ ਫੈਲ ਗਈ ਹੈ। ਲੱਖਾਂ ਸੰਸਾਰ ਸਾਗਰ ਨੂੰ ਤਰ ਰਹੇ ਹਨ। ਪਿੰਜੂ ਜਦ ਤੱਕ ਰਿਹਾ ਤੇ ਫਿਰ ਉਸਦਾ ਪਰਿਵਾਰ ਹਰ ਜਾਮੇ ਦੇ ਦਰਸ਼ਨਾਂ ਨੂੰ ਜਾਂਦੇ ਰਹੇ ਤੇ ਬੁੱਢਣ ਸ਼ਾਹ ਨੂੰ ਸਾਰੇ ਪ੍ਰਸੰਗ ਗੁਰੂ ਪ੍ਰਤਾਪ ਦੇ ਸੁਣਾਉਂਦੇ ਰਹੇ। ਉਸ ਨਿਰੰਜਨ ਉੱਚੀ ਵੱਖਰੀ ਇਕੱਲੀ ਕੁਟੀਆ ਵਿੱਚ ਇਹ ਸੱਚੇ ਰਿਖੀਆਂ ਦਾ ਸਤਸੰਗ ਆਪਣੇ ਆਨੰਦ ਲੈਂਦਾ ਰਿਹਾ। ਪਾਣੀ ਖੁੱਲ੍ਹੇ ਸਨ ਅਤੇ ਬੱਕਰੀਆਂ ਦੇ ਇੱਜੜ ਦੁੱਧ ਪਿਲਾਉਂਦੇ ਸਨ। ਮੱਕੀ ਹੋ ਜਾਂਦੀ ਸੀ, ਲੋੜਾਂ ਬਹੁਤੀਆਂ ਸਨ ਨਹੀਂ। ਸੁੱਖ ਨਾਲ ਰੰਗ ਨਾਲ ਸਮਾਂ ਟੁਰਦਾ ਗਿਆ ਅਤੇ ਸਤਸੰਗ ਦਾ ਰੌਹ ਵੱਜਾ ਰਿਹਾ। ਹੁਣ ਛੇਵਾਂ ਜਾਮਾ ਧਾਰ ਕੇ ਗੁਰੂ ਨਾਨਕ ਨੇ ਹੋਰ ਰੂਪ ਵਟਾਇਆ। ਮੀਰੀ ਪੀਰੀ ਇਕੱਠੀ ਕੀਤੀ, ਜੋ ਵਾੜੀ ਲਾਈ ਸੀ ਉਸ ਦੀ ਰਾਖੀ ਲਈ ਵੀਰ ਰਸ ਧਾਰਿਆ। ਦੁਖੀਆਂ ਦੀ ਰੱਖਿਆ ਦਾ ਝੰਡਾ ਖੜਾ ਕੀਤਾ। ਆਸਾ ਵਿੱਚ ਨਿਰਾਸਾ ਰਹਿਣਾ ਦੱਸਿਆ, ਹੁਣ ਰਾਜ ਵਿੱਚ ਜੋਗੀ ਰਹਿਣਾ ਸਿਖਾਇਆ। ਸ਼ਾਂਤ ਨਾਲ ਉਤਸ਼ਾਹ ਭਰੇ ਕਈ ਕੌਤਕ ਕੀਤੇ, ਕਈ ਰੰਗ ਖੇਲੇ। ਸਤਨਾਮ ਦਾ ਅਜ਼ਲੀ ਝੰਡਾ ਝੁਲਦਾ ਝੁਲਦਾ ਖੜਕਦਾ ਝੰਡਾ ਵੀ ਝੁਲ ਪਿਆ। ਦੀਨ ਰੱਖਿਆ ਵੀ ਹੋ ਗਈ। ਹਾਂ, ਛੇਵੇਂ ਜਾਮੇ ਬਾਬੇ ਨਾਨਕ, ਸਤਿਗੁਰੂ ਨਾਨਕ, ਗੁਰੂ ਨਾਨਕ ਨੇ ਇੱਕ ਦਿਨ ਆਪਣੇ ਪੁੱਤਰ ਗੁਰਦਿੱਤੇ ਨੂੰ ਸੱਦ ਕੇ ਕਿਹਾ, ਬੇਟਾ ਤੁਸੀਂ ਹੁਣ ਪਹਾੜਾਂ ਵੱਲ ਜਾਓ। ਸ੍ਰੀ ਚੰਦ ਜੀ ਤੋਂ ਵਰਦਾਨ ਲੈ ਆਏ ਹੋ, ਜਾਓ ਪਰਬਤ ਕੁੱਖ ਵਿੱਚ ਇੱਕ ਸ਼ਹਿਰ ਵਸਾਓ, ਔਰ ਉੱਥੇ ਇੱਕ ਸਾਡਾ ਪ੍ਰੇਮੀ ਰਹਿੰਦਾ ਹੈ, ਉਸ ਨੂੰ ਸਤਸੰਗ ਦਾ ਲਾਭ ਦਿਓ ਅਤੇ ਫਿਰ ਅਸੀਂ ਫਿਰ ਉੱਥੇ ਆ ਕੇ ਤੁਸਾਂ ਨੂੰ ਵੀ ਮਿਲਾਂਗੇ ਅਤੇ ਬੁੱਢਣ ਸ਼ਾਹ ਦਾ ਕਾਰਜ ਵੀ ਸਵਾਰਾਂਗੇ। ਪਿਤਾ ਗੁਰੂ ਜੀ ਦੀ ਆਗਿਆ ਪਾ ਕੇ ਪਰਮਾਰਥ ਦੇ ਪ੍ਰੇਮੀ, ਸ਼ਕਤੀਵਾਨ, ਕਲਾਧਾਰੀ, ਨਾਮ ਰਸੀਆ ਬਾਬਾ ਗੁਰਦਿੱਤਾ ਜੀ, ਜੋ ਛੋਟੀ ਉਮਰੇ ਹੀ ਬਾਬਾ ਜੀ ਕਹਿਲਾਉਂਦੇ ਸੇ, ਸਤਲੁਜ ਪਾਰ ਹੋ ਪਹਾੜਾਂ ਨੂੰ ਟੁਰ ਪਏ। ਪਿਤਾ ਗੁਰੂ ਜੀ ਦੇ ਦੱਸੇ ਟਿਕਾਣੇ ਅੱਪੜੇ, ਉੱਚੀ ਜਗ੍ਹਾ 'ਤੇ ਜਾ ਚੜ੍ਹੇ। ਉੱਪਰ ਜਾ ਕੇ ਚਾਰ ਚੁਫੇਰੇ ਦਾ ਰਮਣੀਕ ਨਜ਼ਾਰਾ ਦੇਖ ਕੇ ਜੀ ਖਿੜ ਗਿਆ, ਮਨ ਵਿੱਚ ਸਵਾਦ ਆ ਗਿਆ। ਕਹਿਣ ਲੱਗੇ, ਗੁਰੂ ਬਾਬਾ ਕਹੇ ਕਹੇ ਸੋਹਣੇ ਟਿਕਾਣੇ ਡੇਰੇ ਲਾਉਂਦਾ ਰਿਹਾ ਹੈ। ਕੁਝ ਅੱਗੇ ਜਾ ਕੇ ਡਿੱਠਾ ਕਿ ਸ਼ੇਰ ਬੱਕਰੀਆਂ ਚਾਰ ਰਿਹਾ ਹੈ। ਤੱਕ ਕੇ ਬਾਬਾ ਗੁਰਦਿੱਤਾ ਜੀ ਤਾੜ ਗਏ ਕਿ ਠੀਕ ਟਿਕਾਣੇ ਸਿਰ ਆ ਗਏ ਹਾਂ। ਇਹ ਫਕੀਰ ਦਾ ਟਿਕਾਣਾ ਹੈ ਜਿੱਥੇ ਸ਼ੇਰ ਬੱਕਰੀ ਪ੍ਰੇਮ ਕਰ ਰਹੇ ਹਨ। ਉੱਧਰੋਂ ਬੁੱਢਣ ਸ਼ਾਹ ਦੀ ਨਜ਼ਰ ਪਈ ਕਿ ਘੋੜੇ 'ਤੇ ਚੜ੍ਹ ਕੇ ਕੋਈ ਆ ਰਿਹਾ ਹੈ। ਇਹ ਤਾਂ ਉਹ ਪਹਿਲਾ ਦਰਸ਼ਨ ਜਾਪਦਾ ਹੈ ਜੋ ਗੁਰੂ ਬਾਬੇ ਆਖਿਆ ਸੀ ਕਿ ਪਹਿਲਾਂ ਸਤਿਗੁਰ ਦਾ ਪੱਤਰ ਆਵੇਗਾ। ਸਾਈਂ ਜਾਣੇ ਉਹ ਸ਼ਹਿਜ਼ਾਦਾ ਆਇਆ ਹੈ। ਮੱਥਾ ਖਿੜਿਆ ਹੈ, ਚਿਹਰਾ ਰਸਦਾਇਕ ਹੈ, ਨਾਮ ਦੀ ਖੁਸ਼ਬੋ ਆਉਂਦੀ ਹੈ। ਠੀਕ, ਸਤਿਗੁਰ ਬਾਲਕਾ ਆਇਆ ਹੈ। ਬੁੱਢੇ ਨੇ ਉੱਠ ਕੇ ਰਕਾਬ 'ਤੇ ਜਾ ਸਿਰ ਤਰਿਆ। ਗੁਰਦਿੱਤਾ ਜੀ ਨੇ ਹੇਠਾਂ ਉੱਤਰ ਕੇ ਸਿਰ ਸੰਭਾਲਿਆ, ਘੁੱਟ ਕੇ ਮਿਲੇ। ਬੁੱਢਣ ਸ਼ਾਹ, ਕੀ ਆਪ ਹੀ ਇਹ ਪ੍ਰਤਾਪੀ ਬਾਣਾ ਧਾਰ ਕੇ ਆਏ ਹੋ? ਗੁਰਦਿੱਤਾ ਜੀ, ਆਪ ਤਾਂ ਮੇਰੇ ਮਗਰੋਂ ਆਉਣਗੇ, ਮੈਂ ਅੱਗੋਂ ਦਾਸ ਆਇਆ ਹਾਂ ਜੋ ਮਾਲਕ 'ਤੇ ਬੈਠਣ ਨੂੰ ਜਗ੍ਹਾ ਬਣਾਵਾਂ। ਮੈਂ ਉਹ ਨਹੀਂ, ਪਰ ਮੈਂ ਉਹਦਾ ਝਾੜੂ ਬਰਦਾਰ ਹਾਂ। ਦੁੱਧ ਤਿਆਰ ਮੈਂ ਕਰਵਾਵਾਂਗਾ, ਕਟੋਰਾ ਭਰ ਕੇ ਪੀਣਗੇ ਉਹ ਜੋ ਤੇਰੇ ਮਾਲਕ ਹਨ। ਇਹ ਰਵਾਇਤ ਇਹ ਹੈ, ਬਾਬਾ ਗੁਰਦਿੱਤਾ ਜੀ ਨੇ ਦੁੱਧ ਪੀਣਾ ਸੀ ਅਤੇ ਪੀਤਾ ਸੀ, ਪਰ ਗੁਰਦਿੱਤਾ ਜੀ ਗੱਦੀ 'ਤੇ ਨਹੀਂ ਸਨ ਬਰਾਜੇ, ਇਸ ਕਰਕੇ ਉਹ ਗੁਰੂ ਨਾਨਕ ਨਹੀਂ ਸੇ ਅਤੇ ਦੁੱਧ ਗੁਰੂ ਨਾਨਕ ਨੇ ਛੇਵੇਂ ਜਾਮੇ ਪੀਣਾ ਸੀ। ਬੁੱਢਣ ਸ਼ਾਹ ਨੂੰ ਸਾਰੀਆਂ ਨਿਸ਼ਾਨੀਆਂ ਮਿਲੀਆਂ। ਪਿਆਰੇ ਦੇ ਪੁੱਤ ਦਾ ਪ੍ਰੇਮ ਗਦ ਗਦ ਕਰ ਗਿਆ ਸਰੀਰ। ਹੁਣ ਬਹੁਤ ਬੁੱਢਾ ਸੀ, ਪਰ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਸਲੋਕ 12 ਤੇ ਵਧੀਕ ਮਹੱਲਾ ਤੀਜਾ। ਸੁਰਤ ਜਵਾਨ ਸੀ, ਦਿਨੋਂ ਦਿਨ ਜੋਬਨਾ ਵਿੱਚ ਸੀ। ਸਾਈਂ ਨੇ ਆਪਣੇ ਬੰਨ ਦੇ ਟਿਕਾਣੇ ਤੋਂ ਜ਼ਰਾ ਅਗੇਰੇ ਖੁੱਲ੍ਹੇ ਥਾਂ ਡੇਰਾ ਕਰਾਇਆ। ਮਸੰਦ, ਦਾਸ, ਨੱਤੀ ਇਸਤਰੀ ਦਾ ਡੋਲਾ, ਬੱਚੇ, ਹੋਰ ਸਾਰਾ ਲਾਓ ਲਸ਼ਕਰ ਅਸਬਾਬ ਪੁੱਜ ਗਿਆ। ਤੰਬੂ ਲੱਗ ਗਏ, ਜੰਗਲ ਦਾ ਮਾਨੋ ਸੁਹਾਵਾ ਮੰਗਲ ਹੋ ਗਿਆ। ਕੁਝ ਕੁ ਦਿਨ ਪਰਸਪਰ ਪ੍ਰੇਮ ਔਰ ਸਤਸੰਗ ਮਗਰੋਂ ਬਾਬਾ ਜੀ ਨੇ ਕਿਹਾ, ਬੁੱਢਣ ਸ਼ਾਹ ਜੀ, ਅਸਾਂ ਇੱਥੇ ਨਗਰ ਵਸਾਉਣਾ ਹੈ, ਤੁਸੀਂ ਟਿਕਾਣਾ ਦੱਸੋ। ਇਹ ਸੁਣ ਕੇ ਬੁੱਢੇ ਨੇਤਰਾਂ ਵਿੱਚੋਂ ਨੀਰ ਭਰ ਆਇਆ। ਬੋਲੇ, ਬਾਬਾ ਜੀ, ਨਗਰ ਉੱਥੇ ਵਸਾਓ ਜਿੱਥੇ ਗੁਰੂ ਬਾਬਾ ਚਰਨ ਪਾ ਕੇ ਨਿਮਾਣੀ ਢੋਕ ਵਸਾ ਗਿਆ, ਪ੍ਰਸ਼ਾਦੇ ਛੱਕ ਕੇ ਗਰੀਬ ਪਰ ਸੱਚੇ ਸੁੱਚੇ ਸਿੱਖ ਧਾਰ ਗਿਆ ਹੈ। ਇਹ ਕਹਿ ਕੇ ਗਦਗਦ ਕੰਠ ਬੁੱਢੇ ਨੇ ਡੋਗਰਾ ਦੱਸਿਆ। ਨਿਰਜਨ ਟਿਕਾਣੇ ਤੋਂ ਨਿੱਕੀਆਂ ਛੱਪਰੀਆਂ ਤੱਕ ਕੇ ਗੁਰਦਿੱਤਾ ਜੀ ਅਚਰਜ ਹੋਏ ਕਿ ਉਹਨਾਂ ਟੁੱਟੀਆਂ ਝੌਂਪੜੀਆਂ ਵਿੱਚ ਦੋ ਮਨੁੱਖ ਅਤੇ ਦੋ ਮਾਈਆਂ ਨਾਮ ਰੰਗ ਵਿੱਚ ਰੰਗੀਆਂ ਬਾਹਰ ਆਈਆਂ। ਚਰਨ ਪਰਸੇ, ਮੱਥਾ ਟੇਕਿਆ, ਗੁਰਸੁੱਤ ਗੁਰਦਿੱਤੇ ਦੇ ਦਰਸ਼ਨ ਕਰਕੇ ਸੁੱਖ ਪਾਇਆ। ਜਦ ਬੁੱਢਣ ਸ਼ਾਹ ਨੇ ਨਗਰ ਵਸਾਉਣ ਦੀ ਗੱਲ ਕਹੀ ਤਾਂ ਦੋਹਾਂ ਪ੍ਰੇਮੀਆਂ ਨੇ ਉਹ ਥਾਂ ਦੱਸੀ ਜਿੱਥੇ ਗੁਰੂ ਬਾਬਾ ਮਕਈ ਦੀ ਰੋਟੀ ਤੇ ਬੱਕਰੀ ਦਾ ਦੁੱਧ ਛੱਕ ਗਿਆ ਸੀ। ਉਨੀ ਥਾਂ ਨੂੰ ਪੀਂਜੂ ਨੇ ਚੌਂਤਲਾ ਬਣਾ ਕੇ ਉੱਚਾ ਕਰ ਰੱਖਿਆ ਸੀ ਔਰ ਗੁਰੂ ਬਾਬੇ ਦਾ ਆਸਣ ਜਾਣ ਕੇ ਸਨਮਾਨਿਤ ਕਰ ਰੱਖਿਆ ਸੀ। ਬਾਬੇ ਗੁਰਦਿੱਤੇ ਜੀ ਨੂੰ ਵੀ ਇਹ ਥਾਂ ਬੜੀ ਪਿਆਰੀ ਲੱਗੀ। ਉੱਥੋਂ ਦੀ ਧੂੜ ਮੱਥੇ 'ਤੇ ਲਾਈ ਗੁਰੂ ਨਾਨਕ ਪ੍ਰੇਮ ਵਿੱਚ ਗਦਗਦ ਹੋ ਗਏ। ਕਿਤਨਾ ਕਾਲ ਪ੍ਰੇਮ ਦੇ ਜਲ ਨਾਲ ਨੈਣ ਭਰਦੇ ਰਹੇ, ਫਿਰ ਸਤਨਾਮ ਕਹਿ ਕੇ ਗੁਰੂ ਬਾਬੇ ਦਾ ਧਿਆਨ ਧਰਕੇ ਆਪਣੇ ਹੱਥੀਂ ਟੱਕ ਲਾਇਆ ਔਰ ਸ਼ਹਿਰ ਵਸਾਉਣ ਦੀ ਆਗਿਆ ਕੀਤੀ। ਗੁਰੂ ਬਾਬੇ ਦੇ ਪ੍ਰੇਮ ਵਿੱਚ ਪੀਂਜੂ ਅਤੇ ਉਸਦੇ ਪਰਿਵਾਰ ਦੇ ਗੁਰੂ ਜਸ ਦੇ ਰੰਗਾਂ ਦੀ ਯਾਦ ਵਿੱਚ ਅਤੇ ਬੁੱਢਣ ਸ਼ਾਹ ਦੇ ਪ੍ਰੀਤੀ ਤਰੰਗਾਂ ਦੇ ਚੇਤੇ ਵਿੱਚ ਨਿਮਗਨ ਹੋ ਕੇ ਗੁਰਾਂ ਸਵਾਰੇ ਗੁਰਦਿੱਤੇ ਗੁਰਾਂ ਤਾਰੇ ਸਹਿਜਾਦੇ ਨੇ ਨਗਰ ਦਾ ਨਾਂ ਗੁਰਕੀਰਤਪੁਰ ਰੱਖਿਆ। ਪਰਮੇਸ਼ਰ ਦੇ ਤਾਰੇ ਅਤੇ ਗੁਰ ਬਾਬੇ ਦੇ ਪਿਆਰੇ ਪੀਂਜੂ ਦੇ ਜੰਗਲ ਦੀ ਟੁੱਟੀ ਝੌਂਪੜੀ ਦਾ ਗੁਰਕੀਰਤਪੁਰ ਨਗਰ ਵਸ ਗਿਆ ਅਤੇ ਗੁਰਸੁੱਤ ਸ਼ਹਿਰ ਦਾ ਉਸਾਵਣਹਾਰ ਪਾਲਣਹਾਰ ਵਸਾਵਣਹਾਰ ਅਤੇ ਰੱਖਣਹਾਰ ਹੋਇਆ। ਇਹ ਬੜਾ ਸੁੰਦਰ ਟਿਕਾਣਾ ਬਣ ਗਿਆ। ਇੱਥੇ ਹੀ ਸ੍ਰੀ ਹਰਿ ਰਾਏ ਜੀ ਦਾ ਅਵਤਾਰ ਹੋਇਆ। ਇੱਥੇ ਜੋ ਗੁਰੂ ਨਾਨਕ ਨੇ ਰੱਬ ਚਿਤਾਰਿਆ ਬੁੱਢਣ ਸ਼ਾਹ ਪੀਂਜੂ ਅਤੇ ਪਰਿਵਾਰ ਨੇ ਗੁਰ ਬਾਬਾ ਚਿਤਾਰਿਆ, ਇਹ ਗੁਰੂ ਦੀ ਕੀਰਤ ਦੀ ਪੂਰੀ ਹੋ ਗਈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਵਾਰਾਂ ਭਾਈ ਗੁਰਦਾਸ, ਵਾਰ ਪਹਿਲੀ। ਬਾਬਾ ਗੁਰਦਿੱਤਾ ਜੀ ਨੇ ਸ਼ਹਿਰ ਵਸਾਇਆ, ਸਤਸੰਗ ਵੀ ਵੱਡੇ ਰੰਗ ਹੋ ਵਰਤਿਆ। ਸਵੇਰੇ ਆਸਾ ਦੀ ਵਾਰ ਲੱਗੇ, ਸਾਂਝ ਨੂੰ ਸੋਧਰ ਦਾ ਦੀਵਾਨ ਸੱਜੇ, ਕਥਾ ਵਾਰਤਾ ਸਤਸੰਗ ਹੋਵੇ। ਦੁਪਹਿਰ ਨੂੰ ਬਾਬੇ ਹੋਰੀ ਕਦੇ ਸ਼ਿਕਾਰ ਜਾਣ, ਕਦੇ ਬਨ ਵਿੱਚ ਜਾ ਬੈਠਣ, ਕਦੇ ਬੁੱਢਣ ਸ਼ਾਹ ਨਾਲ ਸਤਸੰਗ ਹੋਵੇ। ਬੁੱਢਣ ਸ਼ਾਹ ਹੁਣ ਅਤਿਅੰਤ ਬੁੱਢਾ ਸੀ, ਸਾਹਿਬਜ਼ਾਦੇ ਬੜਾ ਪਿਆਰ ਕਰਦੇ ਸੇ। ਇੱਕ ਦਿਨ ਵਾਰਤਾਲਾਪ ਹੁੰਦਿਆਂ ਬੁੱਢਣ ਸ਼ਾਹ ਨੇ ਪੁੱਛਿਆ, ਹੇ ਗੁਰਮੁਖ, ਹੇ ਸਤਿਗੁਰ ਦੇ ਪਿਆਰੇ ਜੀ, ਇਹ ਵਿਸਮਾਦ ਦੀ ਪੌੜੀ ਜੋ ਸਤਿਗੁਰ ਨਾਨਕ ਨੇ ਆਖੀ ਹੈ, ਵਿਸਮਾਦ ਦਾ ਕੀ ਭੇਤ ਹੈ? ਤਦ ਸ੍ਰੀ ਗੁਰਦਿੱਤਾ ਜੀ ਨੇ ਆਖਿਆ, ਵਿਸਮਾਦ ਇੱਕ ਐਸਾ ਉੱਚਾ ਰੰਗ ਹੈ ਜੋ ਆਤਮਾ ਦਾ ਆਪਣਾ ਤਰੰਗ ਹੈ। ਇਹ ਮਨ ਜਾਂ ਸਰੀਰ ਦਾ ਖੇਡ ਨਹੀਂ। ਇਹ ਕੋਈ ਜਦੋਂ ਕੋਈ ਸੁੰਦਰਤਾ 'ਚ ਲਿਸ਼ਕਾਰਾ ਮਾਰਦੀ ਹੈ ਤਾਂ ਮਨ ਦੀ ਗਤੀ ਗੁੰਮ ਹੋ ਜਾਂਦੀ ਹੈ ਅਤੇ ਆਤਮਾ ਵਿੱਚ ਆਪਣੇ ਸਹਿਜ ਸੁੱਖ ਦੀ ਇੱਕ ਰੰਗਤ ਪੈਦਾ ਹੁੰਦੀ ਹੈ। ਮਨ ਜਦ ਉਸ ਦੇ ਰੰਗ ਦੇ ਬਾਅਦ ਉੱਠਦਾ ਹੈ ਤਾਂ ਉਸ ਦਾ ਸੰਸਕਾਰ ਮਨ ਪਰ ਪੈਂਦਾ, ਭਾਵੇਂ ਮਨ ਉਸ ਰਸ ਦਾ ਹਾਲ ਕੁਝ ਨਹੀਂ ਦੱਸ ਸਕਦਾ ਕਿਉਂਕਿ ਮਨ ਦੀ ਉਸ ਵਿੱਚ ਗਮਤਾ ਨਹੀਂ ਹੈ, ਪਰ ਸੰਸਕਾਰ ਪੈਣ ਕਰਕੇ ਸਵਾਦ ਮਾਣਦਾ ਹੈ। ਉਸ ਸਵਾਦ ਵਿੱਚ ਵਾਹ ਵਾਹ ਕਰਦਾ ਹੈ। ਔਰ ਜੇ ਪੁੱਛੋ ਤਾਂ ਜਿਸ ਤਰ੍ਹਾਂ ਉਸਦਾ ਆਪਣਾ ਸੁਭਾਅ ਹੈ ਕਿ ਹਰ ਸ਼ੈ ਦਾ ਨਾਮ ਰੱਖ ਲੈਂਦਾ ਹੈ, ਉਸ ਦਾ ਨਾਮ ਵਿਸਮਾਦ ਰੱਖ। ਵਿਸਮਾਦ ਦਾ ਰੰਗ ਉਸ ਵੇਲੇ ਪੈਂਦਾ ਹੈ ਜਦੋਂ ਰੂਹ ਆਪਣੇ ਰੰਗ ਵਿੱਚ ਰੰਗੀ ਜਾਂਦੀ ਹੈ, ਜਦ ਰੂਹਾਨੀ ਜੀਵਨ ਪ੍ਰਾਪਤ ਹੁੰਦਾ ਹੈ। ਜਦੋਂ ਮਨੁੱਖ ਦੇਵਤਾ ਬਣਦਾ ਹੈ, ਪਰ ਇਹ ਤਾਂ ਆਤਮ ਦਾ ਇੱਕ ਸਹਿਜ ਦਾ ਤਰਾਨਾ ਹੈ, ਜਦੋਂ ਆਤਮਾ ਮਨ ਤੋਂ ਅਸੰਗ ਹੋ ਖੜੋਂਦਾ ਹੈ। ਉਂਝ ਕੁਦਰਤ ਦੇ ਪਦਾਰਥ ਬਿਜਲੀ, ਪਾਣੀ, ਪੌਣ, ਅਗਨੀ, ਸੂਰਜ, ਚੰਦ, ਤਾਰੇ, ਹਵਾ, ਜੰਗਲਾਂ ਦੇ ਨਜ਼ਾਰੇ ਸਭ ਵਿਸਮਾਦ ਪੈਦਾ ਕਰਦੇ ਹਨ। ਜਦੋਂ ਕੁਦਰਤੀ ਸੁੰਦਰਤਾ ਝਲਕਾ ਮਾਰੇ ਤਦੋਂ ਤ੍ਰਿਖਾ ਜਾਂ ਮਲਕੜਾ ਵਿਸਮਾਦ ਦਾ ਅਸਰ ਪੈਂਦਾ ਹੈ। ਇਸ ਅਸਰ ਨੂੰ ਸਤਿਗੁਰ ਨੇ ਆਸਾ ਵਾਰ ਦੀ ਪੌੜੀ ਵਿੱਚ ਦੱਸਿਆ ਹੈ ਕਿ ਇਹ ਜੋ ਕੁਦਰਤ ਦਿਸਦੀ ਹੈ ਇਸ ਦੇ ਸਾਰੇ ਚਮਤਕਾਰੇ ਵਿਸਮਾਦ ਕਰਨੇ ਹਾਰੇ ਹਨ, ਬੁੱਢਣਹਾਰ। ਪਰ ਹਰ ਕਿਸੇ ਪਰ ਇਹ ਅਸਰ ਨਹੀਂ ਪੈਂਦਾ। ਸਾਰਾ ਜਹਾਨ ਰੋਜ਼ ਸੂਰਜ, ਚੰਦ, ਤਾਰੇ ਤੱਕਦਾ ਹੈ ਪਰ ਕੋਈ ਵਿਸਮਾਦ ਨਹੀਂ ਹੁੰਦਾ। ਗੁਰਦਿੱਤਾ, ਇਸ ਕਰਕੇ ਕਿ ਮਨੁੱਖ ਦਾ ਮਨ ਸੋਚਾਂ, ਫਿਕਰਾਂ, ਲੋੜਾਂ ਦੇ ਪੂਰਨ ਕਰਨ ਦੇ ਆਹਰਾਂ ਵਿੱਚ ਲੱਗ ਕੇ ਗਿਣਤੀ ਵਾਲਾ ਹੋ ਗਿਆ। ਦਿਲ ਦੀਆਂ ਦਲਗੀਰੀਆਂ ਅਤੇ ਫਿਕਰਾਂ ਨੇ ਹਰ ਵੇਲੇ ਇਸ ਨੂੰ ਸੋਚਾਂ ਸੋਚਣ, ਫਿਕਰ ਕਰਨ, ਸੰਕਲਪ ਕਰਨ, ਗਿਣਨ, ਸਮਝਣ, ਜੋੜਨ ਤੋੜਨ ਵਿੱਚ ਲਾ ਰੱਖਿਆ ਉਹ ਇਹਨਾਂ ਨਜ਼ਾਰਿਆਂ ਦੇ ਅਸਰ ਤੋਂ ਵਿਸਮਤ ਨਹੀਂ ਹੁੰਦਾ। ਮਨ ਹੋਰ ਥਾਂ ਰੁਝਾ ਹੋਣ ਕਰਕੇ ਆਖਦਾ ਹੈ, ਉਹ ਤਾਰੇ ਜੋ ਰੋਜ਼ ਚੜ੍ਹਦੇ ਹਨ, ਉਹ ਬਿਜਲੀ ਜੋ ਸਦਾ ਤੱਕੀ ਦੀ ਹੈ। ਇੱਕ ਤਰ੍ਹਾਂ ਨਾਲ ਮਨੁੱਖ ਨੇ ਦਿਲ ਦੇ ਦਰਵਾਜ਼ੇ ਕੁਦਰਤੀ ਸੁੰਦਰਤਾ ਦੇ ਅਸਰਾਂ ਨੂੰ ਆਪਣੇ ਅੰਦਰ ਲੈਣ ਤੋਂ ਬੰਦ ਕਰ ਦਿੱਤੇ ਹਨ। ਦੂਸਰੀ ਗੱਲ ਇਹ ਹੈ ਕਿ ਮਨੁੱਖ ਸੁੰਦਰ ਨੂੰ ਦੇਖ ਕੇ ਉਸ ਤੋਂ ਆਪਣੇ ਅੰਦਰ ਉਤਪੰਨ ਹੋਏ ਭਾਵ ਵਿੱਚ ਲੀਨ ਹੋਣ ਦੀ ਥਾਂ ਉਸ ਸੁੰਦਰ ਨੂੰ ਲੈ ਲੈਣ ਵਿੱਚ ਲੱਗਦਾ ਹੈ, ਅਰਥਾਤ ਉਸ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਹਉਂ ਵਾੜ ਦਿੰਦਾ ਹੈ। ਕਿਉਂਕਿ ਜੇ ਸੁੰਦਰ ਇਸਤਰੀ ਵੇਖਦਾ ਹੈ ਤਾਂ ਚਾਹੁੰਦਾ ਹੈ ਕਿ ਮੈਂ ਲੈ ਲਵਾਂ। ਇਹ ਤ੍ਰਿਸ਼ਨਾ ਉਸ ਦੇ ਮਨ ਨੂੰ ਮੈਲਾ ਕਰ ਦਿੰਦੀ ਹੈ, ਇਸ ਲਈ ਵਿਸਮਾਦ ਦਾ ਅਸਰ ਨਹੀਂ ਪ੍ਰਤੀਤ ਦਿੰਦਾ। ਜੇ ਬਿਜਲੀ ਕੜਕਦੀ ਵੇਖਦਾ ਹੈ ਤਾਂ ਡਰ ਕੇ ਨੱਸਦਾ ਹੈ ਕਿ ਰਤਨ ਮਤਾ ਮੈਨੂੰ ਮਾਰ ਨਾ ਦੇਵੇ। ਇਹ ਡਰ ਉਸ ਦੇ ਮਨ ਨੂੰ ਮੈਲਾ ਕਰ ਦਿੰਦਾ ਹੈ ਔਰ ਉਸ ਦੇ ਵਿਸਮਾਦ ਰਸ ਨੂੰ ਪ੍ਰਤੀਤ ਨਹੀਂ ਕਰ ਸਕਦਾ। ਸੁੰਦਰਤਾ ਸਾਈਂ ਦੇ ਆਪਣੇ ਨੂਰ ਦਾ ਇੱਕ ਝਲਕਾਰਾ ਹੈ। ਚਾਹੇ ਸੁੰਦਰਤਾ ਕਿਤੋਂ ਲਿਸ਼ਕਾਰਾ ਮਾਰੇ, ਇਹ ਝਲਕਾਰਾ ਕਿਸੇ ਨਾ ਕਿਸੇ ਰੰਗ ਵਿੱਚ ਇਲਾਹੀ ਹੈ। ਜਿਵੇਂ ਫੁੱਲ ਤਾਂ ਮਿੱਟੀ ਵਿੱਚੋਂ ਉੱਗਿਆ ਹੈ, ਪਾਣੀ ਅਤੇ ਧਾਤੂਆਂ ਦਾ ਬਣਿਆ ਹੈ, ਪਰ ਉਸ ਵਿੱਚ ਸੁੰਦਰਤਾ ਇਲਾਹੀ ਜਲਵਾ ਹੈ। ਚੰਦਰਮਾ ਤਾਂ ਜੜ ਪਦਾਰਥ ਹੈ, ਪਰ ਉਸਦੀ ਸੁੰਦਰਤਾ ਇਲਾਹੀ ਨੂਰ ਹੈ। ਜਿਸ ਤਰ੍ਹਾਂ ਜਿਨ੍ਹਾਂ ਪਦਾਰਥਾਂ ਤੋਂ ਸੁੰਦਰਤਾ ਪ੍ਰਗਟ ਹੁੰਦੀ ਹੈ ਉਹ ਤਾਂ ਪਦਾਰਥ ਹਨ, ਪਰ ਸੁੰਦਰਤਾ ਇਲਾਹੀ ਜਮਾਲ ਹੈ, ਰੱਬੀ ਝਲਕਾ ਹੈ, ਪਰਮੇਸ਼ਰੀ ਲਿਸ਼ਕਾਰਾ ਹੈ। ਜਦ ਲਿਸ਼ਕ ਮਾਰਦੀ ਹੈ ਸਾਡਾ ਆਪਣਾ ਆਪ ਉਸ ਦੇ ਅਸਰ ਨਾਲ ਆਪਣੇ ਆਪ ਵਿੱਚ ਜੁੜ ਕੇ ਰਸਲੀਨ ਹੋ ਜਾਂਦਾ ਹੈ, ਪਰ ਇਹ ਸਮਾਂ ਬੜਾ ਥੋੜ੍ਹਾ ਹੁੰਦਾ ਹੈ। ਜੇ ਸੁਭਾਅ ਇਸ ਤਰ੍ਹਾਂ ਇਉਂ ਦਾ ਪੱਕ ਜਾਵੇ ਕਿ ਸੁੰਦਰਤਾ ਦੀ ਲਿਸ਼ਕ ਵੱਜਦੇ ਸਾਰ ਅਸੀਂ ਆਪੇ ਵਿੱਚ ਰਸਲੀਨ ਹੋ ਜਾਈਏ ਤਾਂ ਅਸੀਂ ਸਾਧੂ, ਫਕੀਰ, ਜੋਗੀ, ਸਮਾਧੀ ਸਥਿਤ ਸੰਤ ਹਾਂ। ਪਰ ਅਸੀਂ ਇਹ ਨਹੀਂ ਕਰਦੇ। ਜਿਸ ਚੀਜ਼ ਤੋਂ ਰਸ ਲੱਜਾ ਹੈ ਉਸ ਵੱਲ ਰੁੱਖ ਕਰਦੇ ਹਾਂ ਜਾਂ ਉਸ ਨੂੰ ਲੈ ਕੇ ਆਪਣਾ ਕਰਕੇ ਭੋਗਣ ਅਤੇ ਮਾਨਣ ਦੇ ਤਰੱਦਦ ਵਿੱਚ ਲੱਗ ਪੈਂਦੇ ਹਾਂ, ਜਾਂ ਉਸ ਤੋਂ ਭੈ ਖਾਂਦੇ ਹਾਂ, ਜਾਂ ਉਸ ਨੂੰ ਪੜਚੋਲਣਾ ਚਾਹੁੰਦੇ ਹਾਂ ਇਤਿਆਦਿ। ਕਿਸੇ ਨਾ ਕਿਸੇ ਤਰ੍ਹਾਂ ਅਸੀਂ ਮਨ ਨੂੰ ਉਸ ਦੇ ਆਹਰ ਵਿੱਚ ਲਾ ਲੈਂਦੇ ਹਾਂ ਅਤੇ ਇਸ 'ਤੇ ਇਹ ਮਨ ਦਾ ਸੁੰਦਰ ਪਦਾਰਥਾਂ ਵਿੱਚ ਲੱਗਣਾ ਇੱਕ ਸੰਸਾਰਾਕਾਰ ਬਿਰਤੀ ਹੈ ਅਤੇ ਬੰਧਨ ਹੈ। ਜਦੋਂ ਲਿਸ਼ਕਾਰਾ ਵੱਜੇ ਅਤੇ ਅਸਰ ਕਰੇ ਤਦੋਂ ਮਨ ਨਹੀਂ ਹੋਵੇਗਾ। ਪੰਜਵੇਂ ਜਾਮੇ ਗੁਰੂ ਬਾਬੇ ਨੇ ਆਖਿਆ ਹੈ, ਸੁਪਨੇ ਉਭੀ ਪਈ ਗਹਿਓ ਨਾ, ਸੁਪਨੇ ਉਭੀ ਪਈ ਗਹਿਓ ਕੀ ਨਾ ਅੰਚਲਾ, ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ, ਖੋਜਣ ਤਾਂ ਕੇ ਚਰਨ ਕਹੋ ਕਤ ਪਾਈਐ, ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈਐ, ਖੋਜੋ ਤਾਂ ਕੇ ਚਰਨ ਕਹੋ ਕਤ ਪਾਈਐ, ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈਐ। ਹੁਣੇ ਮਹੱਲਾ ਪੰਜਵਾਂ। ਕਹਿੰਦੇ ਹਨ ਜਦੋਂ ਸੁੰਦਰ ਪਿਆਰੇ ਦੇ ਦਰਸ਼ਨ ਦਾ ਝਲਕਾਰਾ ਵੱਜਾ ਉਦੋਂ ਅਸੀਂ ਸੁੱਤੇ ਹੋਏ ਸਾਂ, ਅਰਥਾਤ ਮਨ ਉਸ ਵੇਲੇ ਗੁੰਮ ਸੀ। ਹਾਂ, ਮਨ ਦੀ ਸੁਪਨ ਅਵਸਥਾ ਸੀ। ਜਦੋਂ ਕਿ ਅਸੀਂ ਉੱਚੇ ਹੋਏ ਅਰਥਾਤ ਦਰਸ਼ਨ ਪਾਇਆ। ਪ੍ਰਸ਼ਨ ਇਹ ਹੁੰਦਾ ਹੈ ਕਿ ਫਿਰ ਪਿਆਰੇ ਦਾ ਪੱਲਾ ਫੜ ਕਿਉਂ ਨਾ ਲਿੱਤਾ। ਕਹਿੰਦੇ ਹਨ ਸੁੰਦਰਤਾ ਦਾ ਝਲਕਾਰਾ ਐਸਾ ਵੱਜਾ ਕਿ ਮਨ ਠੱਗਿਆ ਗਿਆ। ਉਹ ਗੱਲ ਫਿਰ ਦੱਸੀ ਕਿ ਸੁੰਦਰਤਾ ਦਾ ਅਸਰ ਵਿਸਮਾਦੀ ਐਸੀ ਸ਼ੈ ਹੈ ਕਿ ਮਨ ਠੱਗਿਆ ਜਾਂਦਾ ਹੈ। ਮਨ ਬੁੱਧੀ ਉਸ ਵੇਲੇ ਕੰਮ ਨਹੀਂ ਕਰ ਰਹੇ ਹੁੰਦੇ। ਹੁਣ ਆਖਦੇ ਹਨ ਕਿ ਪ੍ਰੀਤਮ ਦੀ ਖੋਜ ਕਰ ਰਹੀ ਹਾਂ ਅਤੇ ਪੁੱਛ ਰਹੀ ਹਾਂ ਕਿ ਕੋਈ ਯਤਨ ਦੱਸੋ, ਉਹ ਕੜੀ ਫਿਰ ਕਿਸ ਵੇਲੇ ਆਵੇ। ਉਹ ਯਤਨ ਇਹੀ ਹੈ ਕਿ ਮਨ ਗਿਣਤੀਆਂ ਵਿੱਚ ਨਾ ਲੱਗੇ, ਮਨ ਸੋਚ ਫਿਕਰ ਤੋਂ ਨਿਕਲੇ ਅਤੇ ਪਿਆਰੇ ਵੱਲ ਲੱਗੇ। ਫਿਰ ਐਸੇ ਸਮੇਂ ਆਉਣਗੇ ਕਿ ਝਲਕਾ ਪਵੇਗਾ ਅਤੇ ਵਿਸਮਾਦ ਆਵੇਗਾ। ਗੱਲ ਕੀ, ਮਨ ਜਿਹੜਾ ਗ੍ਰਹਿਣ ਸ਼ਕਤੀ ਵਾਲਾ ਹੈ, ਜੋ ਚਾਹੁੰਦਾ ਹੈ ਦਵਾਂ, ਉਸ ਪਰ ਵਿਸਮਾਦ ਦਾ ਅਸਰ ਪਿਆ ਪ੍ਰਤੀਤ ਘੱਟ ਦਿੰਦਾ ਹੈ। ਜੋ ਮਨ ਤਿਆਗ ਸ਼ਕਤੀ ਵਾਲਾ ਹੈ ਉਸ ਪਰ ਵਿਸ਼ੇਸ਼ ਅਸਰ ਪੈਂਦਾ ਅਤੇ ਪ੍ਰਤੀਤ ਦਿੰਦਾ ਹੈ। ਬੁੱਢਣ ਸ਼ਾਹ ਸਾਹਿਬਜ਼ਾਦੇ ਜੀ, ਗੱਲ ਹੈ ਠੀਕ। ਇੱਥੇ ਇੱਕ ਪਹਾੜਨ ਕੁੜੀ ਭੋਲੀ ਭਾਲੀ ਆਇਆ ਕਰਦੀ ਸੀ। ਕਦੇ ਕਦੇ ਮੈਨੂੰ ਕੁਛ ਫਲ ਫੁੱਲ ਦੇ ਜਾਇਆ ਕਰਦੀ ਸੀ, ਕਦੇ ਮੇਰਾ ਚੋੜਾ ਧੋ ਕੇ ਦੇ ਜਾਇਆ ਕਰਦੀ ਸੀ। ਮੈਂ ਹਠੀਆ ਤਪੀਆ ਸਾਂ, ਘਰ ਸੁਖੀ ਨਹੀਂ ਸਾਂ, ਪਰ ਸੁਖੀ ਨਹੀਂ ਸਾਂ। ਉਹ ਕੁੜੀ ਸੁਖੀ ਸੀ, ਆਤਮ ਰਸ ਦੀ ਲਖਤਾ ਰੱਖਦੀ ਸੀ, ਪਰ ਮੈਂ ਨਾ ਪਛਾਣ ਸਕਿਆ ਉਸ ਦੇ ਇਸ ਭੇਤ ਦਾ। ਜਿਸ ਦਿਨ ਮੈਨੂੰ ਗੁਰੂ ਬਾਬੇ ਦੇ ਦਰਸ਼ਨ ਹੋਏ, ਪਤਾ ਲੱਗਾ ਕਿ ਇਹ ਤਾਂ ਗੂੜ ਆਤਮ ਅਵਸਥਾ ਵਿੱਚ ਹੈ ਔਰ ਗੁਰੂ ਬਾਬੇ ਜੀ ਦੀ ਮਿਹਰ ਨਾਲ ਉੱਚੀ ਹੋਈ ਹੈ। ਪਰ ਇੱਕ ਗੱਲ ਹੋਰ ਹੈ, ਜੋ ਸੁੱਖ ਇਸ ਵਿੱਚ ਮੈਂ ਤਦੋਂ ਡਿੱਠਾ ਉਹ ਹੋਰ ਤਰ੍ਹਾਂ ਦਾ ਸੀ। ਕੁਦਰਤ ਦੇ ਚਮਤਕਾਰ ਦੇਖ ਕੇ ਮੈਨੂੰ ਕੁਛ ਵਿਸਮਾਦ ਹੋਇਆ ਕਰਦਾ ਸੀ, ਪਰ ਉਹ ਛਿੰਨ ਦੇ ਕਰੋੜਵੇਂ ਹਿੱਸੇ ਵਿੱਚੋਂ ਲੰਘ ਜਾਇਆ ਕਰਦਾ ਸੀ। ਪਰ ਜੋ ਵਿਸਮਾਦ ਮੈਂ ਇਸ ਕੁੜੀ ਵਿੱਚ ਤੱਕਿਆ ਸੀ, ਉਹ ਬੜੇ ਗੂੜੇ ਰੰਗ ਦਾ ਔਰ ਲਗਾਤਾਰ ਜਾਪਦਾ ਸੀ। ਗੁਰਦਿੱਤਾ ਸਾਈਂ ਜੀ, ਉਹ ਗੂੜੇ ਰੰਗ ਦਾ ਵਿਸਮਾਦ ਤੁਸਾਂ ਤਦੋਂ ਡਿੱਠਾ ਜਦੋਂ ਗੁਰੂ ਬਾਬੇ ਜੀ ਦੇ ਦਰਸ਼ਨ ਪਾਏ, ਠੀਕ ਹੈ? ਬੁੱਢਣ ਸ਼ਾਹ, ਠੀਕ ਹੈ, ਪਰ ਇਹ ਵੱਡਾ ਅਤੇ ਉੱਚਾ ਸੀ। ਗੁਰਦਿੱਤਾ, ਬਾਬਾ ਜੀ ਜੋ ਆਪ ਸੁੰਦਰਤਾ ਦੇ ਲਿਸ਼ਕਾਰੇ ਝਲਕੇ ਮਾਰਦੇ ਹਨ, ਉਹਨਾਂ ਲਈ ਅਸੀਂ ਤਿਆਰ ਨਹੀਂ ਹੁੰਦੇ। ਅਸੀਂ ਉਹਨਾਂ ਨੂੰ ਗਿਣਤੀਆਂ ਵਿੱਚ ਅਤੇ ਨਾ ਗੌਲਣ ਵਿੱਚ ਸੱਟਦੇ ਹਾਂ, ਪਰ ਸਾਨੂੰ ਪਤਾ ਨਹੀਂ ਕਿ ਇਸ ਕੱਖ ਦੇ ਉਹਲੇ ਲੱਖ ਧਰਿਆ ਹੈ। ਜਿਹੜਾ ਗੁਰੂ ਨਾਨਕ ਦੇ ਦਰਸ਼ਨ ਦਾ ਵਿਸਮਾਦ ਸੀ, ਉਹ ਇਉਂ ਵੱਡਾ ਅਤੇ ਉੱਚਾ ਹੈ ਕਿ ਗੁਰੂ ਨਾਨਕ ਦੀ ਆਤਮ ਸੁੰਦਰਤਾ ਦੇ ਖਜ਼ਾਨੇ ਨਾਲ ਅੱਠ ਪੈਰ ਭੇਦ ਰਹਿਣ ਕਰਕੇ, ਦਿਨ ਰਾਤ ਆਪਣੇ ਸੁੰਦਰ ਪ੍ਰੀਤਮ ਨਾਲ ਲਿਵਲੀਨ ਰਹਿਣ ਕਰਕੇ ਸੁੰਦਰਤਾ ਦੀ ਅਵਧੀ ਨੂੰ ਪਹੁੰਚੀ ਹੋਈ ਹੈ। ਜਦੋਂ ਇਹ ਸੁੰਦਰਤਾ ਲਿਸ਼ਕਾਰਾ ਮਾਰਦੀ ਹੈ ਤਾਂ ਇਸ ਤਰ੍ਹਾਂ ਦਾ ਡੂੰਘਾ ਅਸਰ ਕਰਦੀ ਹੈ ਕਿ ਦੇਖਣ ਵਾਲੇ ਦਾ ਮਨ ਆਪਣੇ ਜਿਹਾ ਕਰ ਲੈਂਦੀ। ਵਿਸਮਾਦ ਨੂੰ ਇਉਂ ਦੱਸਦੇ ਹਨ, ਮਾਇਰੀ ਪੇਖ ਰਹੀ ਵਿਸਮਾਦ, ਅਨਤੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ। ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਤੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੈ ਸਵਾਦ। ਸਾਰੰਗ ਮਹੱਲਾ ਪੰਜਵਾਂ। ਇਸ ਦਰਸ਼ਨ ਨਾਲ ਕਹਿੰਦੇ ਹਨ ਕੇਵਲ ਪਦ ਮੁਕਤ ਪਦ ਪ੍ਰਾਪਤ ਹੁੰਦਾ। ਇਹਨਾਂ ਆਤਮ ਦਰਸ਼ਨਾਂ ਦੀ ਮਹਿਮਾ ਇਉਂ ਦੱਸੀ ਹੈ, ਦਰਸ਼ਨ ਦੇਖ ਭਈ ਨੇ ਕੇਵਲ, ਜਨਮ ਮਰਨ ਦੁੱਖ ਨਾਸਾ, ਰਾਗ ਸੂਹੀ ਮਹੱਲਾ ਪਹਿਲਾ। ਗੁਰੂ ਨਾਨਕ ਦੇਵ ਜੀ ਦੀ ਆਤਮਾ ਸੁੰਦਰਤਾ ਦਾ ਪੁੰਜ ਹੈ। ਜਦੋਂ ਪਿਆਰ ਨਾਲ ਕਿਸੇ ਵੱਲ ਤੱਕਦੇ ਹਨ ਤਾਂ ਉਹਨਾਂ ਦੀ ਆਤਮ ਸੁੰਦਰਤਾ ਅਗਲੇ ਨੂੰ ਵਿਸਮਾਦ ਕਰਦੀ ਹੈ। ਉਸ ਵਿਸਮਾਦ ਵਿੱਚ ਭਾਈ ਗੁਰਦਾਸ ਜੀ ਦੱਸਦੇ ਹਨ ਕਿ ਇਹ ਹਾਲ ਹੁੰਦਾ ਹੈ, ਦਰਸ਼ਨ ਦੇਖਤੇ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਉਹ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ, ਤੀਰਜ ਕੋ ਤੀਰਜ, ਗਰਭ ਕੋ ਗਤ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਧ ਪੁੱਤ ਪਰਮਦ ਪੁੱਤ, ਬਿਸਮੈ ਬਿਸਮ, ਅਸਚਰਜ ਅਸਚਰਜ, ਅਤ ਅਤ ਹੈ। ਬੁੱਢਣ ਸ਼ਾਹ, ਠੀਕ ਹੈ, ਪਰ ਸਤਿਗੁਰ ਨਾਨਕ ਨੂੰ ਵਿਸਮਾਦ ਪਾਉਣ ਵਿਸਮਾਦ ਪਾਣੀ ਵਾਰ ਆਸਾ ਮਹੱਲਾ ਪਹਿਲਾ। ਹਰ ਸ਼ੈ ਵਿੱਚ ਵਿਸਮਾਦ ਦੀ ਦਾਸੀ ਗੁਰਦਿੱਤਾ ਜੀ, ਕਿਉਂਕਿ ਉਹਨਾਂ ਦੇ ਮਨ ਵਿੱਚ ਵੈਰ ਭਉ ਤ੍ਰਿਸ਼ਨਾ ਨਹੀਂ ਸਨ, ਉਹਨਾਂ ਦਾ ਮਨ ਪਰਮੇਸ਼ੁਰ ਦੇ ਪਿਆਰ ਵਿੱਚ ਲਿਵਲੀਨ ਸੀ, ਉਹ ਵਾਹਿਗੁਰੂ ਦੀ ਸੁੰਦਰਤਾ ਦੇ ਵਿੱਚ ਸਦਾ ਰਸਲੀਨ ਸੇ। ਇਸ ਕਰਕੇ ਹਰ ਨਿੱਕੀ ਤੋਂ ਨਿੱਕੀ ਸੁੰਦਰਤਾ ਉਹਨਾਂ ਲਈ ਵਿਸਮਾਦ ਉਤਪੰਨ ਕਰ ਰਹੀ ਸੀ। ਤੁਸੀਂ ਦੇਖੋ, ਕੁਦਰਤ ਦੇ ਚਮਤਕਾਰੇ ਤੱਕ ਕੇ ਉਹ ਵਿਸਮਾਦ ਹੁੰਦੇ ਹਨ, ਫਿਰ ਉਹ ਵਿਸਮਾਦ ਉਹਨਾਂ ਨੂੰ ਅਚਰਜ ਰੂਪ ਹੋ ਦਿਸਦਾ ਹੈ। ਕਦੇ ਤਾਂ ਇਉਂ ਵਿਸਮਾਦ ਹੁੰਦੇ ਹਨ, ਮਾਨੋ ਅੱਖਾਂ ਨਾਲ ਸੁੰਦਰਤਾ ਤੱਕੀ ਹੈ, ਕਦੀ ਇਹਨਾਂ ਕੁਦਰਤੀ ਪਦਾਰਥਾਂ ਵਿੱਚੋਂ ਉਹਨਾਂ ਨੂੰ ਪਰਮੇਸ਼ੁਰ ਦੀ ਇਲਾਹੀ ਤੋਂ ਸੁਣਾਈ ਦਿੰਦੀ ਹੈ। ਸੋਦਰ ਵਿੱਚ ਸਤਿਗੁਰੂ ਜੀ ਸਾਰੀਆਂ ਚੀਜ਼ਾਂ ਨੂੰ ਪਰਮੇਸ਼ੁਰ ਦਾ ਕੀਰਤਨ ਕਰ ਰਹੇ ਸੁਣਦੇ ਹਨ। ਕੀਰਤਨ ਸੰਗੀਤ ਦੀ ਇੱਕ ਸੁੰਦਰਤਾ ਹੈ ਜਿਸ ਦਾ ਅਨੁਭਵ ਕੰਨਾਂ ਦੁਆਰਾ ਹੁੰਦਾ ਹੈ। ਕਿਤੇ ਗੁਰੂ ਬਾਬੇ ਜੀ ਨੂੰ ਕੁਦਰਤ ਦੇ ਨਜ਼ਾਰੇ ਨਾਲੇ ਅੱਖਾਂ ਨਾਲ ਨਾਲੇ ਕੰਨਾਂ ਨਾਲ ਵਿਸਮਾਦ ਦੇ ਰਹੇ ਹਨ, ਕਿ ਆਰਤੀ ਦਾ ਸਾਜ ਸਜਿਆ ਦਿਸਦਾ ਹੈ, ਨਾਲੇ ਆਰਤੀ ਦਾ ਗਾਇਨ ਤੇ ਕੀਰਤਨ ਸੁਣਾਈ ਦੇ ਰਿਹਾ ਹੈ, ਜੋ ਗਗਨ, ਰਵ, ਚੰਦ, ਤਾਰੇ, ਮਲਿਆਣ, ਪੌਣ, ਬਨਸਪਤੀ ਸਾਨੂੰ ਵਸਤਾਂ ਦਿਸਦੇ ਹਨ, ਗੁਰੂ ਬਾਬੇ ਨੂੰ ਆਰਤੀ ਕਰ ਰਹੇ, ਆਰਤੀ ਗਾ ਰਹੇ ਦਿਸਦੇ ਹਨ ਔਰ ਵਿਸਮਾਦ ਕਰ ਰਹੇ ਹਨ। ਗੱਲ ਕੀ ਉਹਨਾਂ ਦੀ ਲਵਲੀਨ ਆਤਮਾ ਨੂੰ ਹਰ ਪਾਸਿਓਂ ਨਿੱਕੇ ਤੋਂ ਨਿੱਕੇ ਤੇ ਵੱਡੇ ਤੋਂ ਵੱਡੇ ਕੁਦਰਤੀ ਚਮਤਕਾਰ ਤੋਂ ਵਿਸਮਾਦ ਦੀ ਵਰਖਾ ਹੋ ਰਹੀ ਦਿਸਦੀ ਹੈ। ਗੁਰੂ ਆਪਣੇ ਆਤਮਾ ਦੇ ਝਲਕਾਰੇ ਨਾਲ ਆਪਣੇ ਦਰਸ਼ਨ ਕਰਨ ਹਾਰਿਆਂ ਵਿੱਚ ਇਹ ਰਸ ਪਾਉਂਦਾ ਹੈ। ਬੁੱਢਣ ਸ਼ਾਹ, ਫਿਰ ਇਹ ਇੱਕ ਦਾਤ ਹੈ, ਨਿਰੋਲ ਦਾਤ ਹੈ, ਕਿਸੇ ਸਾਧਨ ਯਤਨ ਦਾ ਫਲ ਤਾਂ ਨਹੀਂ ਨਾ, ਮੇਰੇ ਨਾਲ ਤਾਂ ਇੰਜੇ ਵਰਤਿਆ ਹੈ। ਗੁਰਦਿੱਤਾ, ਠੀਕ ਹੈ, ਇਹ ਇਲਾਹੀ ਦਾਤ ਹੈ, ਇਹ ਨਦਰ ਹੈ ਜਿਸ ਵੱਲ ਸਤਿਗੁਰੂ ਨਾਨਕ ਨੇ ਆਪਣੇ ਪਿਆਰ ਨਾਲ ਤੱਕਿਆ, ਉਸ ਨੂੰ ਗੁਰੂ ਨਾਨਕ ਦੀ ਅੰਦਰਲੀ ਇਲਾਹੀ ਸੁੰਦਰਤਾ ਨੇ ਰੰਗ ਲਾ ਦਿੱਤਾ। ਜਿਸ ਤਰ੍ਹਾਂ ਅੱਗ ਦੀ ਲਾਟ ਪਾਸ ਆ ਕੇ ਦੀਵਿਆਂ ਨੂੰ ਬਾਲ ਦਿੰਦੀ ਹੈ, ਪਰ ਸਾਈਂ ਜੀ ਆਪਣੇ ਮਨ ਨੂੰ ਇਸ ਦੇ ਲੈਣ ਯੋਗ ਕਰਨ ਲਈ ਕੁਛ ਘਾਲ ਕਰਨੀ ਹੁੰਦੀ ਹੈ। ਘਾਲ ਦਾ ਫਲ ਇਹ ਦਾਤ ਨਹੀਂ, ਪਰ ਘਾਲ ਵਾਲੇ ਪਰ ਜੇ ਇਹ ਨਦਰ ਪਏ ਤਾਂ ਆਪਣੇ ਵਰਗਾ ਕਰ ਲੈਂਦੀ ਹੈ। ਬੁੱਢਣ ਸ਼ਾਹ, ਘਾਲ ਕੀ ਹੈ? ਗੁਰਦਿੱਤਾ, ਘਾਲ ਆਪਾ ਵਾਰਨਾ, ਮਨ ਵਿੱਚ ਤਿਆਗ ਦਾ ਵਸਾਉਣਾ, ਮਨ ਗਿਣਤੀਆਂ ਵਿੱਚ ਘੱਟ ਵਰਤੇ, ਅਰਥਾਤ ਵੈਰ, ਭੈ, ਖਾਹਿਸ਼ਾਂ, ਲਵਾਂ, ਇਹਨਾਂ ਨਾਲ ਨਿਉਂ ਤੋੜੇ, ਕੰਮ ਕਰੇ, ਫਲ ਦੀ ਵਾਸ਼ਨਾ ਨਾ ਕਰੇ, ਕਿਸੇ ਆਪਣੀ ਇੱਛਾ ਦਾ ਗੁਲਾਮ ਨਾ ਬਣੇ, ਜੋ ਕੰਮ ਕਰੇ ਨਿਵਾਸ ਕਰੇ, ਭੈ ਨਾ ਖਾਵੇ, ਵੈਰ ਨਾ ਕਰੇ, ਮੋਹ ਵਿੱਚ ਨਾ ਫਸੇ, ਗੱਲ ਕੀ ਆਪਾਂ ਨਿਵਾਰੇ। ਬੁੱਢਣ ਸ਼ਾਹ, ਇਹ ਵੀ ਬੜਾ ਕਠਿਨ ਹੈ। ਕੋਈ ਜੋਤ? ਗੁਰਦਿੱਤਾ ਜੀ, ਹਰ ਚੜ੍ਹਾਈ ਔਖੀ ਤਾਂ ਹੁੰਦੀ ਹੈ, ਪਰ ਉੱਚਿਆਂ ਲੈ ਜਾਂਦੀ ਹੈ। ਜੁਗਤ ਇਸ ਦੀ ਗੁਰੂ ਬਾਬੇ ਨੇ ਸੇਵਾ ਰੱਖੀ ਹੈ, ਨਿਰਚਾਹ ਹੋ ਕੇ ਭਲੇ ਦੇ ਕੰਮ ਕਰਨੇ, ਕੋਈ ਆਪਣੀ ਖਾਹਿਸ਼, ਕੋਈ ਲਾਭ, ਗਾਉਂ, ਫਲ ਦੀ ਆਸ ਨਾ ਰੱਖਣੀ ਤੇ ਸੇਵਾ ਕਰਨੀ, ਇਸ ਤਰੀਕੇ ਨਾਲ ਇਹ ਸੁਭਾਅ ਪੱਕਦਾ ਹੈ। ਤੁਸੀਂ ਆਖਿਆ ਹੈ ਕਿ ਕਾਕੀ ਆ ਕੇ ਤੁਹਾਡੇ ਚੋਲੇ ਧੋ ਦਿਆ ਕਰਦੀ ਸੀ, ਉਹ ਨਿਰਵਾਸ ਅਚਾਹ ਸੇਵਾ ਕਰਦੀ ਸੀ, ਉਹ ਆਪਣੇ ਮਨ ਨੂੰ ਆਪਾ ਮਾਰਨ ਸੁਭਾਅ ਵਿੱਚ ਪਕਾਉਂਦੀ ਸੀ, ਜਾਂ ਸੁਭਾਅ ਹੀ ਆਪਾ ਮਾਰਨ ਦਾ ਹੋ ਚੁੱਕਾ ਸੀ। ਉਸ ਦੇ ਕੰਮ ਸੁੱਤੇ ਸਿੱਧ ਸੇਵਾ ਦੇ ਸਨ। ਗੁਰੂ ਬਾਬੇ ਦੇ ਘਰ ਵਿੱਚ ਨਿਸ਼ਕਾਮ ਸੇਵਾ ਇਸ ਰਸਤੇ ਦਾ ਪਹਿਲਾ ਡੰਡਾ ਰੱਖਿਆ ਹੈ। ਬੁੱਢਣ ਸ਼ਾਹ, ਇਸ ਤਰ੍ਹਾਂ ਤਾਂ ਮਨ ਤਿਆਰ ਰਹੂ ਕਿ ਜੇ ਕੋਈ ਨਜ਼ਰ ਦਾ ਝਲਕਾ ਵੱਜੇ ਤਾਂ ਸਫਲ ਹੋਏ, ਪਰ ਕੋਈ ਹੋਰ ਉਪਰਾਲਾ ਵੀ ਹੈ ਜਿਸ ਨਾਲ ਆਪਣਾ ਸੁਭਾਅ ਸੁੰਦਰਤਾ ਦੀ ਕਦਰ ਪਾਉਣ ਵਾਲਾ ਹੋ ਜਾਵੇ, ਇਉਂ ਹੋ ਜਾਵੇ ਕਿ ਝਲਕੇ ਦੇ ਅਸਰ ਦਾ ਸੁਭਾਅ ਬਣਨ ਲੱਗ ਜਾਵੇ, ਅਸੀਂ ਸੁੰਦਰਤਾ ਦਾ ਆਪ ਬੂਹਾ ਖੜਕਾਈਏ ਤੇ ਤਿਆਰ ਹੋਈਏ। ਗੁਰਦਿੱਤਾ ਜੀ, ਹਾਂ, ਇਸ ਲਈ ਗੁਰੂ ਬਾਬੇ ਨੇ ਕੀਰਤਨ ਦੱਸਿਆ। ਸੰਗੀਤ ਜਾਂ ਰਾਗ ਇੱਕ ਐਸੀ ਸੁੰਦਰਤਾ ਹੈ ਜਿਸ ਦਾ ਅਸਰ ਸਭ ਉੱਪਰ ਪੈਂਦਾ ਹੈ। ਰਾਗ ਵਿੱਚੋਂ ਸੁੰਦਰਤਾ ਐਸਾ ਬੇਮਲੂਮਾ ਅਸਰ ਕਰਦੀ ਹੈ ਕਿ ਮਨ ਮਗਨਤਾ ਵੱਲ ਰੁੱਖ ਕਰਦਾ ਹੈ। ਰਾਗ ਗਾਉਣਾ ਮਾਨੋ ਸੁੰਦਰਤਾ ਨੂੰ ਆਪ ਹਿਲੋਰੇ ਵਿੱਚ ਲਿਆਉਣਾ ਹੈ। ਦੂਸਰੇ, ਜਸ ਕਰਨਾ, ਗੁਣ ਗਾਉਣੇ ਜਾਂ ਸਿਫਤ ਸਲਾਹ ਕਰਨੀ, ਇਸ ਨਾਲ ਅੰਦਰ ਕਦਰ ਕਰਨ ਦਾ ਸੁਭਾਅ ਵੱਧਦਾ ਹੈ। ਸਿਫਤ ਕਰਨ ਵਾਲਾ ਸੁੱਤੇ ਹੀ ਆਪਾ ਨਿਵਾਰ ਰਿਹਾ ਹੈ ਤੇ ਵਾਹਿਗੁਰੂ ਦੀਆਂ ਸੁੰਦਰਤਾਈਆਂ ਅਤੇ ਗੁਣਾਂ ਦੀ ਕਦਰ ਪਾ ਰਿਹਾ ਹੈ। ਜਦ ਕਿਸੇ ਨੂੰ ਚੰਗਾ ਕਹੀਦਾ ਹੈ ਤਾਂ ਉਸ ਵਿੱਚ ਆਪਾ ਸੁੱਤੇ ਹੀ ਨਿਵਾਰੀਦਾ ਹੈ। ਇਸ ਲਈ ਬਾਣੀ ਪੜ੍ਹੀ ਦੀ ਹੈ। ਜਦ ਸਾਈਂ ਦੀ ਸਿਫਤ ਸਲਾਹ ਕਰੀਦੀ ਹੈ ਤਾਂ ਮਨ ਉਸ ਦੇ ਗੁਣਾਂ ਦੀ ਮਗਨਤਾਈ ਵੱਲ ਜਾਂਦਾ ਤੇ ਆਪੇ ਨੂੰ ਭੁੱਲਦਾ ਤੇ ਮਨ ਦੀ ਮੈਲ ਹਉ ਉਤਰਦੀ ਹੈ। ਯਥਾ ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋ ਮੈਂ ਬਿਖ ਫੈਲ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਹੁਣ ਜਦੋਂ ਰਾਗ ਤੇ ਸਿਫਤ ਇਕੱਠੇ ਕਰ ਲਈਏ ਤਾਂ ਦੋ ਅਸਰ ਜ਼ਬਰਦਸਤ ਹੋ ਕੇ ਮਨ ਪਰ ਪੈਂਦੇ ਹੈ। ਰਾਗ ਤੇ ਸਿਫਤ ਸਲਾਹ ਨੂੰ ਕੀਰਤਨ ਆਖਦੇ ਹਨ। ਕੀਰਤਨ ਦਾ ਅਸਰ ਮਨ ਤੋਂ ਹਉਂ ਦੀ ਮੈਲ ਕੱਢਦਾ, ਮਨ ਵਿੱਚ ਆਪਾ ਨਿਵਾਰਨ ਦਾ ਅਸਰ ਸੁੱਤੇ ਹੀ ਪਾ ਦਿੰਦਾ। ਮਨ ਨੂੰ ਵਾਹਿਗੁਰੂ ਦੇ ਗੁਣਾਂ, ਸੁੰਦਰਤਾਈਆਂ ਦੀ ਕਦਰ ਤੇ ਉਸ ਵਿੱਚ ਮੋਹਿਤ ਹੋਣ ਦਾ ਭਾਵ ਉਤਪਤ ਕਰਦਾ ਹੈ। ਸੁੰਦਰਤਾਈ ਨੂੰ ਆਪ ਸੱਦਦਾ ਹੈ ਤੇ ਉਸ ਦੇ ਆਦਰ ਲਈ ਤਿਆਰ ਹੁੰਦਾ ਹੈ। ਇਸੇ ਕਰਕੇ ਗੁਰੂ ਬਾਬੇ ਨੇ ਕਿਹਾ ਹੈ जिसनो बख्शे सिफत सलाह नानक पातशाही पातशाह। जपजी साहिब बुढ़न शाह गुरु बाबा धन गुरु बाबा है आपे ए रंग बख्श गया ते ए प्रेम रंग आपे पे असर करदे रहे। धन गुरु नानक निरंकारी साहिबजादे जी सेवा निष्काम सेवा नाल कीर्तन नाल मन तैयार होया हौ निवारी कदर आई विस्माद लई राह खुला विस्माद दे असर पैन लगे। पर दुख ए रह जांदा है कि ए कदे कदे झलके वजदे हन पए बेनतियां करी दियां हन कह रविदास आस लग जीवो चिर पयो दर्शन देख कह रविदास आस लग जीवो चिर पयो दर्शन देख। तनासरी भगत रविदास जी कोई ऐसी मेहर नहीं कि लगातार रंग लगे। साहिबजादे जी जी क्यों नहीं गुरु बाबे ने जो आप नू कहा सी बैठो मन सतनाम परोए बैठो मन सतनाम परोए। गुरप्रताप सूर ये सतनाम नाल मन दा परोना नाम जपना सिमरन करना या प्रीतम दी याद विच वसना अपने आप नू उस दी हजूरी विच हर दम प्रतीत करना ये है सिमरन करना। इस दा भाव ये है कि लगातार सुख बजे सिमरन नाल ओ पुल जो साडे ते साडे सुंदर वाहिगुरु दे विचकार हायल है दूर हुंदी है। जद लगातार याद रही लगातार हजूरी रही लगातार असी सुंदर प्रीतम दे नाल रहे तद समझो कि वित गई। जदो आपा निवर जाए सिफत सलाह वस जावे ध्यान मालक दी हजूरी विच वस निकले फिर रस आप तो आप लगातार हुंदा हुंदा लगातार हो जांदा है। इस लगातार प्रवाह दा नाम लिव है। लिव लगी रहे फिर अंदरला आत्मा हौं दे बंधना तो छुट गया आपा सुंदर ते सुंदरता दे घर वाहिगुरु नाल सुर हो गया सहज पद विच आ गया। फिर विस्माद ही विस्माद है ओ रंग है ओ स्वाद है ओ रस है ओ आनंद है ओ विनोद है ओ मंगल है कि जो सब तरह ही अकै है। उत्थे मन दी रीमता नहीं जो वर्णन करे उत्थे चंद सूरज नहीं जो चानना पान उत्थे वित पुलाड़ नहीं कि तुसी उसदा रूप लखो उत्थे समा नहीं कि तुसी उसदा आद अंत जान सको उत्थे कोई हेतु नहीं कोई निमित नहीं कि तुसी कोई फल सिट्टे कारण तक सको उत्थे दूजा नहीं जो तुसी कुछ प्रतीत कर सको। मन दी समझ तो परे अगम अगोचर है उस सुख ते रस दा जो मिसरी दी डली वांगू सारा मिठा है रूप की कहा जावे विस्माद है अर विस्माद है अर पूर्ण विस्माद है। बुढ़न शाह शहजादे जी आप तन हो इसे विस्माद सुख तो बिना इसे नजर नाल मिले इलाही लहरे तो बिना मैं उमरा दा एक हिस्सा तपा हठा विच गुआ लिया। गुरु बाबे ने मेरे ते मेहर कीती मेरे विच रस दी चरनाट छिड़ी मैनू जीए दान दिता मेरे अंदर ज्यों दा किणका इलाही रस्ता पाया। तद तो हुण तक दा समा बड़े ही रंग विच लंघिया है शुक्र है कि मैं आत्म सुख पाया। गुरदित्ता जी तप हठ बाबत भी ठीक ख्याल लोक नहीं करदे हठ पहला दर्जा है। जदों मन नूं मन दे लोभ लहर आसा त्रिश्ना दे सुभावां तों होड़ीदा है सतगुर दी बाणी दे बाण मारी दे हन तां हठ करीदा है। साडा सुभाव कामना वाला होया आदतां त्रिश्ना दियां जन्म जन्म तों होईयां भै वैर मोह दियां वादियां पक्कियां हो चुकियां होईयां इन्हां नूं जद होड़ीदा मोड़ीदा तोड़ीदा है सेवा करीदी है बाणी पढ़ीदी है तां हठ धार के करीदी है रस तां उदों नहीं हुंदा। इस नूं हठ कहिंदे हां। हां शरीर नूं कष्ट देणे ते कष्टां नाल समझणा पुन इकट्ठा हो रहा है यह हठ भुल रूप है पर मन विच उद्दम हल्ला करके इस तक लाल नाल लगना हट करके पापां दा त्याग करना, वाशना नूं मोड़ना, मन धौंदे नूं वरजना, ये पहला दर्जा है ते सफल हट है। फिर कुछ मैल घटदी है ते उत्साह हो आउंदा है। चंगे कम्मां विच चाह नाल लगी दा है, शांत कम्मां विच मन लगदा है, राज योग विच जुड़दा है, इंद्रे वस हुंदे हन, वाशनावां घट जांदियां हन, मन जुड़दा है ते सुख पाउंदा है। जद इस तों अगे अगम सुख विच लिवलीन वसदा है, जदों वाहिगुरु विच कुदरती आत्म रंग दा आनंद लहरे लैंदा है, फिर सहज है जो सदा एक रंग है। पर की कहा जाए, कहबे कौ सोभा नहीं देखा ही परवान, कहबे कौ सोभा नहीं देखा ही परवान। श्लोक भगत कबीर जीओ। इस तरह दे बिलास करके साहिबजादे जी तां चले गए ते बुढ़न शाह जी उत्थे ही लिवलीन हो गए। दिन हुण चोखा हो आया सी, पर आप अपनी इस अकंटक समाधि विच लीन से के एक नीला कोड़ा उड़दा आ गया। अर बांकियां जोड़ियां वाले मनहरन मनोहर श्री गुरु जी सामने आ खड़ोते। सेलियां वाला गुरु नानक, खड़गां वाला हरगोबिंद हो आया। बुढ़न शाह समाधि विच दर्शन करके प्रार्थना कर रहा है ते दर्शन दाते सामने खड़े हन। सतगुरु ने कृपा करके ध्यान विच दर्शन दिता तां अख खुली, दर्शन अखां विच समाया, ऐसा समाया कि साईं लोक विस्माद रूप हो गया। सतगुरु ने बहुत प्यार किया, होश विच आंदा, पर प्यार दी चरनाट ते सहज दा रस मगन करके फिर फिर डिगी जांदा है। आत्म खिच लावण्यता सूरबीरता अलूहियता दे सोहणे रंग रूप वाले चोजी सतगुरां दी गोद है ते त्याग विराग भजन दी मूर्त फकीर दा सिर है। इलाही प्यार गुरसिखी दा प्रेम अपना संगम दर्शा रहा है। कितना काल इस तरह बतीतिया, सतगुर ने असीस दित्ती ते आख्या, मेरा दुध प्रेम भरे बिरध ने उठ के बकरियां दा आप दुध चोया ते चोजी सतगुर नूं पिलाया। अर ऐसा झलका डिठा कि सतगुर सेलियां वाला ते खड़गां वाला इको कौतकहार दे दो बाणे हो दिसे। तद बुढ़न शाह ने स्तोत्र कहा, नमो नमो तुमको जग स्वामी, नमो नमो प्रभ अंतर जामी, नमो नमो गण तुरकन हरता, नमो नमो उजल जस करता। गुर प्रताप सूरज। कुछ चिर मगरों सतगुरु जी गुरदित्ता जी दे बनाए मंदिर नूं गए, कमर कसा खोलिया ते इशनान आदि विच लगे ते गुरदित्ता जी नूं फकीर पास जाने दा हुक्म मिलिया। बाबा जी ते बुढ़न शाह जी गुरु जस करदे रहे। संझ नूं फकीर ने कहा, साहिबजादे जी जद तुसी शरीर त्यागे इसे थां देहरा बने। मुस्करा के साहिबजादे ने कहा, वक्त नेड़े है, साडा देहरा इत्थे ही बनसी, पर इत्थे अजे बाबे नानक ने दसवें जामे फेर फेरा पाउणा है, पंथ साजना है ते ए सामने सारे पहाड़ां विच आनंद खेड़ना है। ए सुन के बुढ़न शाह ने धन गुरु नानक कहा ते लेट गया। इस तरह जद पहर रात रही तां उठे, इशनान कीता, वार पड़ी, जप साहिब दा पाठ कर रहे सन कि खड़गां वाले गुरु नानक देव जी आ गए। फकीर ने उठ के मत्था टेकिया अर चरणां नूं लिपट गया। देखत बंदे पद अरबिंदा, तन तन तुमको सुख कंदा, अंत समय मुझ दर्शन दीन, करो कृतार्थ संकटहीन। गुर प्रताप सूरज। सतगुरु ने फरमाया, हे बुढ़न शाह जे होर चिर जीवन नूं लोड़े तां दस। फकीर ने कहा, हे सुंदरां दे सुंदर, कलेजे समा के फिर ना निकलण वाले मोहना दे मोहन, कलेजे समा के फिर ना निकलण वाले मोहना दे मोहन, अपनी रजा विच रख ते अपने बख्शे विस्माद विच विस्माद कर दे, अपनी दित्ती लिव विच लिवलीन रख। उमरा बहुत बीती है, हुण चरण शरण विच वासा दे। संसार सारा तक लीता है, रज चुका हाँ, पर तेरा रूप तक तक के रज नहीं आई, होर तो होर तकने नू जी करदा है, रजदा हाँ फिर जी करदा है, ऐसी मेर कर इस सौंदरता विच समावा। मैं सुनिया है कि चोजी मेरे खड़गां वाले गुरु नानक ने दसवां जामा धारना है, ते बलबीर और नाम तीर पंथ रचना है, तदों सद लई ते भावें हुण रख लई, ते इस अपने चित मोह लैण वाले दसवें सरूप का एक दर्शन विखा देवी, ते हुण शरीर जर्जरा है जिमें रजा है तेरी, प्रीतम प्राण आधार जिमें रजा है, इउं कहिंदा बुढ़न शाह चरण वंदना करके जुड़ गया, और इउं हो गया मानो शरीर विच है ही नहीं। लिखते ते आखदे हन कि इस वेले फकीर समा गया और सतगुरां ने हत्थी संस्कार किया ते समाध बनाई, ये भी कहिंदे हन कि कबर बनाई, पर दूजी रवायत यह है कि जब सतगुरां ने कहा कि होर जीना है और दस जामे धारने हन, तां फकीर दा जी उस दाते दे कलगियां वाले दे दर्शनां लई रीज आया, इस रीज विच तेरी रजा कहिंदा मस्त हो गया, सतगुर ने असीस दित्ती और वह दसवें जामे तक उत्ते प्रेम रंगां दीआं समाधियां विच रहा, ते दसवें जामे दे दर्शन पाके गुर शरण समाया। असा इस पिछली ते घट प्रसिद्ध रियायत की पैरवी की है। बुढ़न शाह की उम्र हिसाब किते पौने 200 साल के लगभग पुजदी है, पर रवायतां ते सूरज प्रकाश वाले सज्जन जी उन्हां दी उम्र 500 वर्ष की लिखते हैं। यह भी रवायत है कि फकीर गुरु नानक देव जी नूं मिलन तो पहला प्राणायामी दुधाधारी हठ योग का पक्का अभ्यासी सी। वाहिगुरु जी का खालसा, वाहिगुरु जी की फतेह।